ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਦਾ ਆਖਰੀ ਸ਼ਲੋਕ ਹੈ ਜੀ, ਚੌਥਾ ਸ਼ਲੋਕ। ਏਕ ਕ੍ਰਿਸ਼ਨੰਗ ਤਾਂ ਸਰਵ ਦੇਵਾ, ਦੇਵ ਦੇਵਾ ਤਹ ਆਤਮਾ, ਆਤਮੰ ਸ਼੍ਰੀ ਵਾਸਵ ਦੇਵਸਯ, ਜੇ ਕੋ ਜਾਣਸ ਭੇਵ, ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਵ।
ਜਿਹੜਾ ਕ੍ਰਿਸ਼ਨ ਹੈ ਮਨ ਦੇ ਪਰਥਾਏ ਆਇਆ ਹੋਇਆ, ਮਨ ਕਾਲਾ ਹੁੰਦਾ ਨਾ, ਅੰਤਰ ਦੇਵ ਨਾ ਜਾਣੇ, ਅੰਦਰ ਜਿਹੜੇ ਚਿੱਤ ਹੈ ਉਹ ਦੇਵ ਹੈ, ਇਹ ਕ੍ਰਿਸ਼ਨ। ਦੇਵ ਨੂੰ ਰੱਬ ਵੀ ਕਿਹਾ ਹੋਇਆ ਤਾਂ ਸਰਵ ਦੇਵਾ, ਦੇਵ ਦੇਵਾ ਆਤਮਾ। ਹਾਂ, ਆਤਮਾ ਜਿਹੜਾ ਹੈ, ਆਤਮਾ ਹੈ ਦੇਵ ਦੀ ਦੇਣ, ਦੇਵ ਤੋਂ ਪੈਦਾ ਹੋਈ ਹੋਈ ਆਤਮਾ, ਦੇਵ ਦੀ ਜੋਤ ਹੈ ਬੁੱਧ ਆਤਮਾ ਜਿਹੜੀ ਹੈ। ਦੇਵ ਦੀ ਬੁੱਧ ਹੈ ਜਾਂ ਦੇਵ ਦੀ ਜੋਤ ਹੈ, ਮਾਇਆ ਔਰ ਬੁੱਧੀ ਇੱਕੋ ਹੀ ਗੱਲ ਹੈ, ਇੱਛਾ ਦਾ ਨਾ ਮਨ ਹੈ, ਵੈਸੇ ਜੋਤ ਹੈ।
ਠੀਕ ਹੈ ਜੀ,
ਇੱਛਾ ਤਾਂ ਮਨ ਹੈ, ਜੇ ਇੱਛਾ ਨਹੀਂ ਫਿਰ ਜੋਤ ਹੈ, ਤਾਂ ਹੀ ਜੋਤੀ ਜੋਤ ਮਿਲ ਜਾਂਦੀ ਹੈ। ਜਦ ਇੱਛਾ ਨਹੀਂ ਰਹਿੰਦੀ ਫਿਰ ਜੋਤੀ ਜੋਤ ਮਿਲੀ, ਫਿਰ ਇੱਕ ਹੋ ਜਾਂਦੇ ਨੇ ਸੰਪੂਰਨ ਦੀਆ ਰਾਮ। ਜਿਹਨਾਂ ਚ ਇੱਛਾ ਉਹਨਾਂ ਚ ਜੋਤ ਜੋਤੀ ਚ ਮਿਲ ਨਹੀਂ ਸਕਦੀ। ਹਾਂਜੀ,
ਠੀਕ ਹੈ ਜੀ। ਦੇਵ ਤੇ ਦੇਵਾ ਕੀ ਹੈ ਜੀ? ਇਹ ਮਨ ਔਰ ਚਿੱਤ ਹੈ ਜੀ।
ਦੇਵ ਦੇਵਾਤ ਆਤਮ।
ਅੱਛਾ ਜੀ,
ਸਰਵ ਦੇਵਾ, ਫਿਰ ਇੱਥੇ ਜਾਪਾ ਲਾ ਦਈਏ ਨਾ ਕੋਮਾ।
ਹਾਂਜੀ,
ਫਿਰ ਦੇਵ ਦੇਵਾਤ ਆਤਮਾ। ਆਤਮਾ ਦਾ ਮਤਲਬ ਜੋ ਆਪਣਾ ਵਜੂਦ ਹੈ ਸਰੀਰ ਚ, ਜਿਹੜਾ ਉਹਦਾ ਵਜੂਦ ਹੈ, ਉਹ ਦੇਵ ਤੋਂ ਪੈਦਾ ਹੋਇਆ ਹੈ, ਇਹਦੇ ਮੂਲ ਤੋਂ ਹੀ ਪੈਦਾ ਹੋਇਆ ਹੈ।
ਅੱਛਾ, ਕਿਉਂਕਿ ਇਹ ਦੋਹੇ ਜਗ੍ਹਾ ਇਸ ਤਰ੍ਹਾਂ ਹੀ ਲਿਖਿਆ ਹੋਇਆ, ਏਕ ਕ੍ਰਿਸ਼ਨੰ ਸਰਵ ਦੇਵਾ, ਦੇਵ ਦੇਵਾਤ ਆਤਮ ਹੈ। ਠੀਕ ਹੈ ਜੀ, ਇਹਦਾ ਭਾਵ ਇਹ ਹੈ ਵੀ ਦੇਵ ਨੇ ਹੀ ਆਤਮਾ ਪ੍ਰਗਟ ਕੀਤੀ ਹੈ ਜੀ,
ਦੇਵ ਦੇ ਵਿੱਚੋਂ ਆਤਮਾ ਦਾ ਵਜੂਦ ਹੈ।
ਦੇਵ ਨੂੰ ਆਪਾਂ ਮੂਲ ਕਹਿੰਦੇ ਹਾਂ ਜੀ।
ਹਾਂਜੀ ਹਾਂਜੀ,
ਸਤਿਗੁਰ ਵੀ ਇਹੀ ਹੈ, ਰਾਮ ਵੀ ਇਹੀ ਹੈ। ਹਾਂਜੀ
ਹਾਂਜੀ ਹਾਂਜੀ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਵੀ ਇਹੀ ਹੈ।
ਠੀਕ ਹੈ, ਜਿਹੜਾ ਏਕ ਕ੍ਰਿਸ਼ਨੰ ਤਾਂ ਸਰਵ ਦੇਵਾ, ਇਹਦਾ ਕੀ ਭਾਵ ਹੈ ਜੀ? ਦੇਵਾ ਕੌਣ ਹੈ ਇੱਥੇ?
ਦੇਵਾ ਉਹ ਦੇਵ ਨੂੰ ਦੇਵਾ ਕਿਹਾ ਹੋਇਆ।
ਅੱਛਾ ਜੀ,
ਦੇਣ ਵਾਲਾ, ਪੈਦਾ ਕਰਨ ਵਾਲਾ, ਸਾਰਿਆਂ ਨੂੰ ਦੇਣ ਵਾਲਾ।
ਨਹੀਂ, ਆਪਾਂ ਆਮ ਕਹਿੰਦੇ ਹਾਂ ਵੀ ਕੰਨਾ ਲੱਗਦਾ ਉਹ ਮਾਇਆ ਨਾਲ ਜੁੜਦਾ ਹੈ, ਤਾਂ ਏਕ ਕ੍ਰਿਸ਼ਨੰ ਤਾਂ ਸਰਵ ਦੇਵਾ,
ਮਾਇਆ ਦੇ ਵਿੱਚ ਤਾਂ ਫਿਰ ਹੈ ਉਹ, ਇਹਦਾ ਮਨ ਮਾਇਆ ਚ। ਜਦ ਇਹਦਾ ਉਹਦਾ ਗੱਲ ਕਰੀ ਦੀ ਹੈ ਨਾ, ਅੱਡ ਅੱਡ ਕਰਕੇ ਫਿਰ ਦੇਵ ਆਉਂਦਾ, ਅੰਤਰ ਦੇਵ ਨਾ ਜਾਣੇ ਅੰਦ, ਉਹ ਜਿਹੜਾ ਦੇਵ ਬਣਾਈ ਫਿਰਦਾ ਇਹਨੂੰ ਪੂਜਦਾ, ਉਹਦੇ ਵਾਸਤੇ ਕਿਹਾ ਵੀ ਜਿਹੜੇ ਦੇਵ ਦੀ ਤੂੰ ਗੱਲ ਕਰਨਾ ਉਹਦਾ ਤੇਰੇ ਅੰਦਰ ਹੈ ਬਾਹਰ ਵੀ ਹੈ।
ਅੱਛਾ ਜੀ, ਤਾਂ ਜਦੋਂ ਲਿਖਦੇ ਆ ਏਕ ਕ੍ਰਿਸ਼ਨ ਦਾ ਸਰਵ ਦੇਵਾ, ਕੀ ਕਹਿਣ ਦਾ ਭਾਵ ਹੈ ਵੀ ਹਰੇਕ ਦੇਵਾ ਦੇ ਵਿੱਚ ਕ੍ਰਿਸ਼ਨ ਹੈਗਾ ਹੈ ਜੀ?
ਹਾਂ ਹਾਂ,
ਕਹਿੰਦਾ ਮਤਲਬ ਵੀ ਦਾਲ ਹੋ ਕੇ ਹੀ ਇਹ ਸ੍ਰਿਸ਼ਟੀ ਚ ਆਇਆ ਹੋਇਆ।
ਬਿਲਕੁਲ ਬਿਲਕੁਲ ਬਿਲਕੁਲ,
ਕ੍ਰਿਸ਼ਨ ਦੇ ਨਾਲ ਦੇਵਾ ਹੈਗਾ, ਨਾਲ
ਨਾਲ ਹੀ ਹੈ ਜਿਹੜਾ ਦੇਵਾ ਹੈ ਨਾ, ਦੇਵਾ ਆਇਆ ਦੇਵ, ਉਹ ਹੈਗਾ ਹੰਸ, ਉਹਦੇ ਵਿੱਚੋਂ ਪੈਦਾ ਹੁੰਦਾ ਬਗਲਾ, ਕ੍ਰਿਸ਼ਨ ਹੈ ਬਗਲਾ। ਆਈ ਕਿਹਾ ਸੀ ਨਾ ਬਈ ਦਰਿਆਵੇ ਕਰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਨ ਦੇ ਹੰਜ ਨੂੰ ਕਹਿੰਦੇ, ਹੰਜ ਨੂੰ ਪੈਣ ਦੇ ਬਾਜ, ਹੰਜ ਨੂੰ ਪੈਣ ਦੇ ਬਾਜ, ਅਸਲ ਦੇ ਵਿੱਚ ਵਜੂਦ ਹੰਜ ਦਾ ਹੀ ਹੈ, ਇਹ ਤਾਂ ਉਹਦਾ ਮਨ ਹੈ, ਤਾਂ ਉਹਦਾ ਖੁਰਨ ਹੀ ਹੈ, ਇਹ ਉਹਦਾ ਜਿਹੜਾ ਖੁਰਨ ਹੈ ਨਾ ਦੇਵ ਦਾ, ਉਹੀ ਮਨ ਹੈ।
ਸਤਯੁਗ ਤੈ ਮਾਣਿਓ ਛਲਿਓ ਬਲ,
ਕਵਨ ਪਾਇਓ ਨਵੇਂ ਪਾਸ਼ਾ ਨੀ ਕਿਹਾ, ਬਲ ਛੁੱਟ ਕੇ ਬੰਧਨ ਪਰੇ, ਬਲ ਘਟ ਗਿਆ ਬੰਧਨਾਂ ਚ ਤਾਂ ਹੀ ਪਿਆ ਨਾ।
ਅੱਛਾ ਜੀ, ਤ੍ਰੇਤੇ ਤੇ ਮਾਣਿਓ ਰਾਮ ਰਘਵੰਸ ਕਹਾਇਓ, ਤ੍ਰੇਤੇ ਤੱਕ ਇਹ ਰਾਮ ਸੀਗਾ,
ਮਾਤਾ ਤ੍ਰੇਤੇ ਜੀ ਵੀ ਇਹ ਤੈਨੂੰ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਤਾਂ ਰਹਿੰਦੀ ਹੋਈ ਇਹਦੇ ਵਿੱਚ, ਹਉ ਤਾਂ ਬਿਮਾਰੀ ਹੋ।
ਹਾਂ, ਤੇ ਦੁਆਪਰ ਕ੍ਰਿਸ਼ਨ ਮੁਰਾਰ, ਦੁਆਪਰ ਦੇ ਵਿੱਚ ਆ ਕੇ ਕ੍ਰਿਸ਼ਨ ਪੈਦਾ ਹੋਇਆ ਫਿਰ ਜੀ?
ਹਾਂ, ਅੱਡ ਹੋ ਗਿਆ, ਹੁਣ ਕ੍ਰਿਸ਼ਨ ਹੋ ਗਿਆ,
ਇਹ ਦੁਆਪਰ ਵਾਲੇ ਕ੍ਰਿਸ਼ਨ ਦੀ ਗੱਲ ਹੋ ਰਹੀ ਹੈ।
ਹਾਂਜੀ ਹਾਂ, ਦੁਆਪਰ ਵਾਲੇ ਕ੍ਰਿਸ਼ਨ ਦੀ ਗੱਲ ਹੋ ਰਹੀ ਹੈ।
ਅੱਛਾ, ਏਕ ਕ੍ਰਿਸ਼ਨ ਤਾਂ ਸਰਵ ਦੇਵਾ, ਹਰੇਕ ਦੇਵਾ ਦੇ ਨਾਲ ਇੱਕ ਕ੍ਰਿਸ਼ਨ ਨਾਲ ਹੈ ਹੀ ਹੈ, ਜਿਹੜਾ ਭਵ ਸਾਗਰ ਚ ਆਇਆ ਹੋਇਆ।
ਹਾਂਜੀ ਹਾਂ।
ਅੱਛਾ, ਦੇਵ ਦੇਵਾਤ ਆਤਮ ਹੈ,
ਆਤਮਾ ਜਿਹੜੀ ਹੈ ਦੇਵ ਦੀ ਦਿੱਤੀ ਹੋਈ ਹੈ, ਦੇਵ ਚੋਂ ਪੈਦਾ ਹੋਈ ਹੋਈ ਹੈ, ਸਭ ਆਤਮਾ ਦੇਵ ਚੋਂ ਹੀ ਹੈ। ਠੀਕ ਹੈ। ਪਰਮਾਤਮਾ ਜੋ ਆਤਮਾ ਮੰਨਦੇ ਨੇ ਗੁਰਬਾਣੀ ਦੇ ਵਿੱਚੋਂ ਕਹਿੰਦੀ ਹੈ।
ਅੱਛਾ ਜੀ, ਏਕ ਕ੍ਰਿਸ਼ਨ ਤਾਂ ਸਰਵ ਦੇਵਾ ਦੇਵ ਦੇਵਾਤ ਆਤਮ ਹੈ, ਆਤਮੰ ਸ਼੍ਰੀ ਵਾਸਵ ਦੇਵਸਿਆ।
ਹਾਂ, ਜੇ ਕੋਈ ਜਾਣ ਸਪਿਓ ਵਾਸਵ ਜਿਹੜਾ ਵਾਸਾ ਦੇਣਾ ਹੈ,
ਪਹਿਲਾਂ ਆਤਮੰ ਲਿਖਿਆ, ਮੰਮੇ ਪਰ ਟਿੱਪੀ ਹੈ, ਕੀ ਪੜਾਂਗੇ ਇਹਨੂੰ? ਆਤਮੰ
ਮਾਂ ਹੁੰਦਾ ਹੀ ਨਹੀਂ, ਆਤਮਾ ਨੇ ਲੱਭਦਾ ਹੈ,
ਪਰ ਇਹ ਨੰਨੇ ਤਾਂ ਨਹੀਂ ਪੜ ਸਕਦੇ, ਆਪਾਂ ਨੂੰ ਟਿੱਪੀ ਲੱਗੀ ਹੋਈ ਹੈ।
ਨੇ ਆਤਮੰ ਕਹਿ ਲੋ ਤੁਸੀਂ, ਵੈਸੇ ਸੰਸਕ੍ਰਿਤ ਵਾਲੇ ਆਤਮਨ ਬੋਲਦੇ ਨੇ ਇਹਨੂੰ।
ਅੱਛਾ, ਆਪਾਂ ਇਹਨੂੰ ਆਤਮੰ ਕਹਾਂਗੇ, ਪਰ ਅਸਲ ਵਿੱਚ ਹੈਗਾ ਆਤਮਨ ਹੈ ਜੀ।
ਹਾਂ, ਆਤਮਨ, ਆਤਮਨ ਬੋਲਦੇ ਨੇ ਸੰਸਕ੍ਰਿਤ ਵਾਲੇ ਸਾਰੇ।
ਅੱਛਾ, ਆਤਮਨ ਸ਼੍ਰੀ ਵਾਸਵ ਦੇਵਸਿਆ, ਜੇ ਕੋਈ ਜਾਣ ਸਪੇਵ।
ਹਾਂ, ਜੇ ਕੋਈ ਭੇਦ ਜਾਣ ਲਵੇ, ਆਤਮਾ ਜਿਹੜੀ ਹੈ ਇਹਦੇ ਵਿੱਚ, ਜਿਹੜਾ ਦੇਵ ਹੈ ਇਹਦੇ ਵਿੱਚ ਆਪਣੇ ਜੈ ਤੇ ਉਪਜੀ ਤਹਿ ਮਿਲੀ, ਜਿੱਥੋਂ ਕੋਈ ਚੀਜ਼ ਪੈਦਾ ਹੁੰਦੀ ਹੈ ਉੱਥੇ ਹੀ ਮਿਲਦੀ ਹੈ ਜਾ ਕੇ ਸਮਾਉਂਦੀ। ਜੇ ਆਤਮਾ ਦੇਵ ਚੋਂ ਪੈਦਾ ਹੋਈ ਹੈ ਤਾਂ ਆਤਮਾ ਦਾ ਨਿਵਾਸ ਵੀ ਦੇਵ ਵਿੱਚ ਜਾ ਕੇ ਹੈ।
ਅੱਛਾ ਜੀ, ਤੇ ਉਹ ਕਹਿੰਦਾ ਕੀ ਭਾਵ ਹੈ? ਆਤਮਨ ਸ਼੍ਰੀ ਵਾਸਵ ਦੇਵਸਿਆ,
ਜਿਹੜਾ ਆਤਮਾ ਨੂੰ ਨਿਵਾਸ ਦੇਣਾ ਹੈ, ਇਹ ਨਹੀਂ ਦੇਣਾ ਵਾਸਦੇਵ, ਨਿਵਾਸ ਦੇਣ ਵਾਲੇ ਦੇ ਕਰਕੇ ਇਹਦਾ ਨੂੰ ਵਾਸਦੇਵ ਹੈ। ਆਤਮਾ ਨੂੰ ਜੋ ਕਿ ਨਿਵਾਸ ਦਿੰਦਾ, ਪਰਮਾਨੈਂਟ ਵਾਸਾ ਦਿੰਦਾ, ਇਸ ਕਰਕੇ ਇਹਦਾ ਨੂੰ ਵਾਸਦੇਵ ਹੈ।
ਅੱਛਾ, ਤੇ ਇਹਨੂੰ ਆਪਾਂ ਕ੍ਰਿਸ਼ਨ ਦਾ ਪਿਤਾ ਤਾਂ ਕਹਿੰਦੇ ਆ ਕਿਉਂਕਿ ਇਹ ਕ੍ਰਿਸ਼ਨ ਹੀ ਤੋਂ ਪੈਦਾ ਹੋਇਆ ਸੀ। ਹਾਂਜੀ,
ਉਹ ਕ੍ਰਿਸ਼ਨ ਮੰਨੇ ਆ ਨਾ, ਉਹ ਕ੍ਰਿਸ਼ਨ ਦਾ ਵਾਸਦੇਵ।
ਠੀਕ ਹੈ, ਇਹਨਾਂ ਦੀ ਆਮ ਸਾਖੀ ਹੈਗੀ ਹੈ ਹਿੰਦੂ ਧਰਮ ਵਿੱਚ, ਉਹਦੇ ਚ ਵੀ ਵਾਸਦੇਵ ਪਿਤਾ ਹੀ ਮੰਨਿਆ ਗਿਆ ਹੈ, ਔਰ ਆਤਮਿਕ ਰੂਪ ਵਿੱਚ ਇਹ ਪਿਤਾ ਹੈ ਦਾ।
ਨਹੀਂ, ਪਰ ਉੱਥੇ ਕ੍ਰਿਸ਼ਨ ਸਮਾ ਨਹੀਂ ਸਕਦਾ ਉਹਦੇ ਵਿੱਚ ਆਪਣੇ ਮੂਲ ਚ।
ਇੱਥੇ ਆਤਮਨ ਰੂਪ ਵਿੱਚ ਇਹ ਉਹਦਾ ਪਿਤਾ ਹੈਗਾ, ਉਹਨਾਂ ਨੇ ਬਾਹਰੀ ਰੂਪ ਵਿੱਚ ਬਣਾਇਆ
ਹੋਇਆ। ਹਾਂ, ਉਹਨਾਂ ਨੇ ਸਰੀਰਕ ਰੂਪ ਵਿੱਚ ਬਣਾ ਕੇ ਸਾਰੀ ਗੱਲ ਵਿਗਾੜਤੀ। ਗੱਲ ਤਾਂ ਠੀਕ ਹੈ ਕਿ ਸੀ, ਉਹੀ ਸੋਧੇ ਸਿਮਰਤ ਸਾਸਤ ਸਗਲ ਨੇ ਆਹੀ ਸਿੱਧੀ ਕੀਤੀ ਹੋਈ ਹੈ। ਠੀਕ ਹੈ, ਵਾਸਦੇਵ ਕ੍ਰਿਸ਼ਨ ਦਾ ਬਾਪ ਹੈ, ਪਰ ਉਹ ਇਹੋ ਜਿਹਾ ਬਾਪ ਨਹੀਂ ਹੈਗਾ, ਅੱਗੇ ਆ ਜਾਣਾ ਹੈ, ਮਾਤਾ ਪਿਤਾ ਨਹੀਂ ਹੁੰਦੇ, ਅੱਗੇ ਹੀ ਚੱਲਣੀ ਹੈ ਗੱਲ।
ਹਾਂਜੀ, ਅੱਗੇ ਪੰਜਵੇਂ ਪਾਤਸ਼ਾਹ ਤੋਂ ਗੱਲ ਇਹ ਸ਼ੁਰੂ ਹੋਣੀ ਹੈ।
ਇਹ ਗੱਲ ਕਹਾਣੀ ਸ਼ੁਰੂ ਹੋਣੀ ਹੈ।
ਆਤਮਨ ਸ਼੍ਰੀ ਵਾਸਦੇਵਸਿਆ, ਜੇ ਕੋਈ ਜਾਣਸ ਭੇਵ,
ਜੇ ਕੋਈ ਇਹਦਾ ਭੇਦ ਜਾਣ ਲਵੇ, ਇਹਨੂੰ ਬੁੱਝ ਲਵੇ ਗੱਲ ਨੂੰ, ਬੁਝਾਰਤਾ ਹੈ।
ਠੀਕ ਹੈ ਜੀ, ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਵ।
ਹਾਂ, ਨਾਨਕ ਕਹਿੰਦਾ ਮੈਂ ਤਾਂ ਉਹਦਾ ਫਿਰ ਦਾਸ ਹਾਂ, ਉਹ ਨਿਰੰਜਨ ਦੇਵ ਹੈ, ਮੈਂ ਤਾਂ ਦਾਸ ਹਾਂ, ਉਹ ਮਾਇਆ ਤੋਂ ਰਹਿਤ ਹੈ।
ਠੀਕ ਹੈ ਜੀ,
ਉਹ ਆਪੇ ਪੂਰਨ ਪੁਰਖ ਹੈ।
ਅੱਛਾ ਜੀ, ਜਿਹੜੇ ਅਰਥ ਪ੍ਰਚਲਿਤ ਆਮ ਹੋਏ ਹੋਏ ਟੀਕਿਆਂ ਚੋਲ ਇਸ ਤਰ੍ਹਾਂ ਜੀ, ਇੱਕ ਪਰਮਾਤਮਾ ਹੀ ਸਾਰਿਆਂ ਵਿੱਚ ਪ੍ਰਕਾਸ਼ਮਾਨ ਹੈ, ਉਹ ਸਾਰੇ ਦੇਵਤਿਆਂ ਦਾ ਸ਼੍ਰੋਮਣੀ ਆਤਮ ਦੇਵ ਹੈ।
ਦੇਖੋ, ਆਪਣੇ ਕੋਲ ਇਹ ਗੱਲ ਹੈ ਸਿੱਧੀ, ਜਿੰਨੀ ਆਤਮ ਜਾਣਿਆ ਪਰਮਾਤਮ ਸੋਈ। ਪਰਮਾਤਮ ਲਫ਼ਜ਼ ਜਿਹੜਾ ਗੁਰਬਾਣੀ ਚ ਆਇਆ ਹੈ, ਮੇਰਾ ਖਿਆਲ ਇੱਕ ਜਾਂ ਦੋ ਵਾਰ ਆਇਆ ਹੋਊਗਾ, ਇੱਕ ਵਾਰ ਹੀ ਆਇਆ।
ਹਾਂ,
ਪਰਮਾਤਮਾ ਦੋ ਵਾਰ ਆਇਆ, ਪਰਮਾਤਮ ਇੱਕ ਵਾਰ ਆਇਆ। ਜਿੰਨੀ ਆਤਮ ਜਾਣਿਆ ਪਰਮਾਤਮ ਸੋਈ, ਪਰਮਾਤਮਾ ਤਾਂ ਆਪੇ ਹੈ ਜਿਹਨੇ ਆਤਮ ਜਾਣ ਲਿਆ, ਤੇ ਫਿਰ ਕਿਹੜੇ ਪਰਮਾਤਮਾ ਦੀ ਗੱਲ ਕਰਦੇ ਨੇ? ਗੁਰਬਾਣੀ ਬਿਲਕੁਲ ਡਿਫਰ ਹੈ ਇਹਨਾਂ ਨਾਲੋਂ, ਖੜੀ ਅਲੱਗ ਖੜੀ ਹੈ ਇਹ ਗੁਰਬਾਣੀ ਨੂੰ, ਔਰ ਆਪਣੀ ਜਿਹੜੀ ਹਿੰਦੂ ਮਤਾਰ ਸਿੱਖ ਮਤ ਨੂੰ ਇਕੱਠੀ ਮਿਲਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਮਿਲਾ ਦਿੱਤੀ ਵਰਗੀ ਕੋਸ਼ਿਸ਼ ਕੀਤੀ ਹੈ, ਇੱਕੋ ਕਰਤਾ। ਫਿਰ ਸਾਡੀ ਮਿਆਰੀ ਮਤ ਕਿਹੜੀ ਰਹੀ, ਜਿਆਦਾ ਕੀ ਰਹਿ ਗਿਆ ਸਾਡਾ?
ਅੱਛਾ, ਇਹ ਐਂ ਲਿਖਦੇ ਜੀ, ਇੱਕ ਪਰਮਾਤਮਾ ਹੀ ਸਾਰਿਆਂ ਵਿੱਚ ਪ੍ਰਕਾਸ਼ਮਾਨ ਹੈ, ਸਾਰੇ ਦੇਵਤਿਆਂ ਦਾ ਸ਼੍ਰੋਮਣੀ ਆਤਮ ਦੇਵ ਹੈ, ਜੇ ਕੋਈ ਇਸ ਭੇਦ ਨੂੰ ਜਾਣ ਲਵੇ ਕਿ ਸਮੂਹ ਆਤਮਾਵਾਂ ਵਿੱਚ ਵਸ ਕੇ ਉਹ ਪ੍ਰਕਾਸ਼ ਦੇਣ ਵਾਲਾ ਪਰਮਾਤਮਾ ਹੈ, ਨਾਨਕ ਉਸ ਨਿਰਮਲ ਆਤਮਾ ਦਾ ਦਾਸ ਹੈ।
ਇਹ ਗੱਲ ਤਾਂ ਫਿਰ ਪਹਿਲਾਂ ਲਿਖੀ ਹੋਈ ਹੈ ਗ੍ਰੰਥਾਂ ਦੇ ਵਿੱਚ, ਇਹ ਤਾਂ ਜਾਣਨ ਦਾ ਕੀ ਗੱਲ ਸੀ? ਆ ਜਿਹੜੀ ਇਹ ਕਹਿੰਦੇ ਨੇ ਇਹ ਤਾਂ ਸਾਰੇ ਮੰਨਦੇ ਹੀ ਨੇ ਹਿੰਦੂ, ਇਹਦਾ ਭੇਦ ਕੀ ਜਾਣਨਾ, ਇਹ ਤਾਂ ਜਾਣਦੇ ਹੀ ਸੀ ਸਾਰੇ। ਪਰਮਾਤਮਾ ਦੇ ਵਿੱਚ ਲੀਨ ਹੋਣਾ ਆਤਮਾ ਨੇ ਤਾਂ ਸਾਰੇ ਹੀ ਕਹਿੰਦੇ ਹੀ ਨੇ, ਫਿਰ ਇਹਦਾ ਭੇਦ ਜਾਣਨ ਦੀ ਕਿਹੜੀ ਗੱਲ ਰਹਿ ਗਈ ਸੀ? ਇਹਦੇ ਵਿੱਚ ਇਹਦਾ ਭੇਦ ਆਲਰੇਡੀ ਲਿਖਿਆ ਹੋਇਆ। ਜਿਹੜੀ ਗੱਲ ਲਿਖੀ ਨਹੀਂ ਹੋਈ ਉਹ ਭੇਦ ਹੈ, ਜਿਹੜੀ ਗੱਲ ਬੁੱਝੀ ਨਹੀਂ ਹੋਈ ਉਹ ਭੇਦ ਹੈ। ਜੋ ਆ ਤਾਂ ਜਾਣਦੇ ਹੀ ਨੇ, ਜਿਹੜੀ ਇਹ ਲਿਖਦੇ ਨੇ ਇਹ ਤਾਂ ਸਾਰੇ ਗ੍ਰੰਥ ਇਹਨਾਂ ਦੇ ਹਿੰਦੂਆਂ ਦੇ ਬੋਲਦੇ ਹੀ ਨੇ, ਗੱਲ ਤਾਂ ਇਹ ਚ ਭੇਦ ਵਾਲੀ ਕਿਹੜੀ ਗੱਲ ਸੀ ਫਿਰ?
ਠੀਕ ਹੈ ਜੀ, ਇਹੀ ਸ਼ਲੋਕ ਪਹਿਲਾ ਮਹੱਲਾ ਦੂਜਾ ਦੇ ਨਾਮ ਤੇ ਦਰਜ ਹੈਗਾ ਜੀ, ਆਸਾ ਕੀ ਵਾਰ ਚ 12ਵੀਂ ਪੌੜੀ ਵਿਚ ਮਹੱਲਾ ਦੂਜਾ ਦੇ ਦੋ ਸ਼ਲੋਕ ਹੈ, ਪਹਿਲਾਂ ਆਪਾਂ ਕੱਲ ਕੀਤਾ ਸੀ।
ਹਾਂਜੀ,
ਸਰਬ ਸ਼ਬਦੰਗ ਏਕ ਸ਼ਬਦੰਗ ਵਾਲਾ, ਉੱਥੇ ਥੋੜਾ ਜਿਹਾ ਫਰਕ ਹੈ। ਏਕ ਕ੍ਰਿਸ਼ਨੰਗ ਸਰਬ ਦੇਵਾ, ਦੇਵ ਦੇਵਾਤ ਆਤਮਾ, ਆਤਮਾ ਵਾਸ ਦੇਵਸਿਆ, ਉੱਥੇ ਯਈਆ, ਉੱਥੇ ਵਾਵਾ ਨਹੀਂ ਹੈਗਾ, ਵਾਸਵ ਨਹੀਂ ਹੈ। ਜੇ ਕੋ ਜਾਣੇ ਭੇਓ ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦੇਵ। ਇੱਥੇ ਨਾਨਕ ਤਾਂ ਕੋ ਦਾਸ ਹੈ, ਸੋਈ ਨਿਰੰਜਨ ਦੇਵ।
ਹਾਂਜੀ ਹਾਂਜੀ,
ਅੱਛਾ ਜੀ। ਪਰ ਇੱਕ ਗੱਲ ਹੈ ਕਿ ਜਿਹੜਾ ਪਦਛੇਦ ਹੋਇਆ ਹੋਇਆ ਹੈ, ਇਹ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤੱਤਾ ਇਹਨਾਂ ਨੇ ਅਲੱਗ ਕੀਤਾ ਹੋਇਆ।
ਕਈ ਜਗ੍ਹਾ ਤੱਤਾ ਆਇਆ ਨਾ ਕੱਲਾ, ਜਿਵੇਂ ਅਨੰਦ ਸਾਹਿਬ ਚ ਆਇਆ।
ਹਾਂਜੀ, ਸਤਿਗੁਰ ਤਾਂ ਪਾਇਆ ਸਹਿਜ ਸੇਤੀ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਉੱਥੇ ਤੱਤਾ ਅੱਡ ਹੈ, ਇੱਥੇ ਵੀ ਇਹਨਾਂ ਨੇ ਅੱਡ ਕਰਤਾ ਹੋਊ ਇਸ ਕਰਕੇ।
ਠੀਕ ਹੈ, ਪਰ ਇਹ ਦੋ ਤਿੰਨ ਜਿਹੜੇ ਆਪਣੇ ਪੁਰਾਣੇ ਟੀਕਾਕਾਰ ਹੋਏ ਉਹਨਾਂ ਦਾ ਇਸ ਪਦਸ਼ੇਰ ਬਾਰੇ ਵੀ ਇੱਕ ਰਾਏ ਨਹੀਂ ਹੈ ਜੀ।
ਉਹ ਤਾਂ ਆਪਣੀ ਆਪਣੀ ਜਿਹੇ ਦੀ ਕਿਸੇ ਦੀ ਬੁੱਧੀ ਸੀ, ਜਿਵੇਂ ਕਿਸੇ ਨੂੰ ਸਮਝ ਆਇਆ ਉਵੇਂ ਪਦਸ਼ੇਰ ਕਰ ਲਿਆ।
ਅੱਛਾ, ਮੈਂ ਤੁਹਾਨੂੰ ਦੱਸ ਦਿੰਨਾ ਪਾਠਕਾਂ ਵਾਸਤੇ, ਭਾਈ ਵੀਰ ਸਿੰਘ ਨੇ ਸ਼ਲੋਕ ਸੈਸਕ੍ਰਿਤ ਦੀ ਸਟੀਕ ਵਿੱਚ ਏਕ ਕ੍ਰਿਸ਼ਨੰਗ ਤਾਂ ਸਰਬ ਦੇਵਾ ਦੇਵ ਦੇਵਾਤ ਆਤਮਾ ਕਿਹਾ। ਉਹਨਾਂ ਨੇ ਦੇਵਾ ਦੇਵ ਸ਼ਬਦ ਇਕੱਠੇ ਜੋੜ ਲਏ ਆ, ਦੇਵਾਤ ਉਹਨਾਂ ਨੇ ਅਲੱਗ ਲਿਖਿਆ।
ਰੀਜ਼ਨ ਕੀ ਦੱਸਿਆ ਕਿਉਂ ਜੋੜੇ?
ਇਹ ਨਹੀਂ ਪਤਾ। ਉਹ ਕਹਿੰਦੇ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤੇ ਆ, ਪ੍ਰੋਫੈਸਰ ਸਾਹਿਬ ਲਿਖਦੇ ਆ ਜੀ, ਏਕ ਕ੍ਰਿਸ਼ਨੰ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ। ਉਹਨਾਂ ਨੇ ਦੇਵਾ ਦੇਵ ਇਕੱਠੇ ਰੱਖੇ ਆ, ਦੇਵਾਤ ਨੂੰ ਦੇਵਾ ਤਾਂ ਆਤਮਾ ਉੱਥੇ ਪਾਸ਼ੇਰ ਕਰਤਾ ਜੀ।
ਅੱਛਾ,
ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਇੱਕ ਦੋ ਮੈਂ ਸੱਜਣ ਜਿਹੜੇ ਆਸਕੀ ਵਾਰ ਪੜ੍ਹਦੇ ਆ, ਉਹ ਇਸ ਤਰ੍ਹਾਂ ਪੜ੍ਹਦੇ ਆ ਵੈਸੇ, ਉਹ ਸੋਚਦੇ ਆ ਵਾਸਵ ਦੇਵਸਿਆ ਜੁੜਤ ਸ਼ਬਦ ਨਹੀਂ ਹੈ, ਉਹ ਪੜ੍ਹਨਗੇ ਜੀ ਵਾਸਵ ਦੇਵਸ ਪੜ੍ਹਦੇ ਆ ਜੀ ਉਹ ਨੂੰ,
ਜਿਵੇਂ ਜਿਵੇਂ ਕਿਸੇ ਨੇ ਕਿਸੇ ਨੂੰ ਪੜ੍ਹਾਤਾ ਉਹ ਪੜ੍ਹੀ ਜਾਂਦੇ ਨੇ।
ਠੀਕ ਹੈ ਜੀ, ਤੇ ਵਾਸਵ ਦੇਵਸਿਆ ਇੱਕ ਸ਼ਬਦ ਹੈ ਜੀ।
ਹਾਂਜੀ ਹਾਂਜੀ,
ਦੇਵ ਦੇਵਾਤ ਆਤਮਾ ਇਹ ਇਸ ਤਰ੍ਹਾਂ ਪੜ੍ਹਿਆ ਜਾਏਗਾ। ਹਾਂਜੀ, ਦੇਵ ਦੇਵਾਤ ਆਤਮਾ ਕੀ, ਜਿਹੜੀ ਆਤਮਾ ਹੈ ਉਹ ਦੇਵ ਚੋਂ ਪੈਦਾ ਹੋਈ ਹੈ ਜੀ।
ਬਿਲਕੁਲ ਬਿਲਕੁਲ, ਦੇਵ ਦੀ ਦੇਣ ਆਤਮਾ।
ਠੀਕ ਹੈ ਜੀ, ਤੇ ਜਿਹੜਾ ਸ਼ਬਦ ਆਪਾਂ ਪੜ੍ਹਦੇ ਹੁੰਨੇ ਅੰਤਰ ਦੇਉ ਨਾ ਜਾਣੈ ਅੰਧ, ਇਹ ਪੰਜਵੇਂ ਪਾਤਸ਼ਾਹ ਦਾ ਪੈਰੋ ਮਹੱਲਾ ਪੰਜਵਾਂ ਚ ਜੀ, ਅੰਤਰ ਦੇਉ ਨਾ ਜਾਣੈ ਅੰਧ।
ਹਾਂਜੀ ਹਾਂਜੀ,
ਠੀਕ ਹੈ ਜੀ। ਇੱਥੇ ਚੌਥੇ ਸ਼ਲੋਕ ਦੀ ਜਿਹੜਾ ਕਿ ਵਾਕਈ ਭੇਦ ਵਾਲੀ ਗੱਲ ਸੀ, ਨਿਰਾਕਾਰੀ ਅਰਥਾਂ ਤੋਂ ਬਿਨਾਂ ਇਸ ਸ਼ਲੋਕ ਦੇ ਅਰਥ ਹੋ ਹੀ ਨਹੀਂ ਸਕਦੇ, ਇਹ ਗੱਲ ਸਿੱਧ ਕਰਦੀ ਹੈ ਕਿ ਗੁਰਬਾਣੀ ਨਿਰਾਕਾਰੀ ਅਰਥ ਜ਼ਰੂਰ ਕਰਨੇ ਪੈਣਗੇ, ਨਹੀਂ ਤੇ ਆਪਣੀ ਜੋ ਤਾਣੀ ਹੈ ਉਲਝੀ ਰਹੇਗੀ ਜੀ।
ਕ੍ਰਿਸ਼ਨ ਨੂੰ ਮੁੱਖ ਰੱਖ ਕੇ ਚੱਲਦੇ ਨੇ ਵਾਸਦੇਵ ਨੂੰ, ਉਹ ਕਹਾਣੀ ਜਿਹੜੀ ਹੈ ਦੁਆਪਰ ਨੂੰ ਉਹ ਮੁੱਖ ਰੱਖ ਕੇ ਚੱਲਦੇ ਨੇ ਉਹ।
ਠੀਕ ਹੈ ਜੀ,
ਉਹਨਾਂ ਨੂੰ ਇਹ ਵੀ ਪਤਾ ਗੁਰਬਾਣੀ ਚ ਸਾਫ ਹੈ, ਪੰਡਿਤ ਮੁੱਲਾ ਜੋ ਲਿਖਦੀ ਆ ਛਾੜ ਚੱਲੇ ਹਮ ਕਛੂ ਨਾ ਲੀਆ, ਇਹ ਸਾਡੇ ਤੇ ਫਾਰਮੂਲਾ ਲਾਗੂ ਰਹਿਣਾ। ਪੰਡਿਤ ਵਾਲਾ ਹੀ ਸਾਰਾ ਲਿਖ ਮਾਰਿਆ, ਨਕਲ ਮਾਰੀ ਫਿਰ ਸੋਧਿਆ ਕੀ ਅਸੀਂ।
ਠੀਕ ਹੈ ਜੀ,
ਉਹ ਜਿਹੜੀਆਂ ਉੱਥੇ ਸਾਡੇ ਕੋਲ ਸੀ ਨਾ ਕੁਝ ਇੰਡੀਕੇਸ਼ਨ ਸਾਨੂੰ ਅਰਥ ਕਰਨ ਵੇਲੇ, ਉਹ ਇੰਡੀਕੇਸ਼ਨਾਂ ਦਾ ਧਿਆਨ ਨਹੀਂ ਰੱਖਿਆ ਹੋਇਆ ਇਹਨਾਂ ਨੇ, ਕਿਸੇ ਨੇ ਵੀ ਨਹੀਂ ਰੱਖਿਆ ਧਿਆਨ।
ਉਹ ਸਾਖੀਆਂ ਸੀ ਪਹਿਲਾਂ ਪੜ੍ਹਨੀਆਂ, ਉਹ ਸਾਡੇ ਦਿਮਾਗ ਵਿੱਚ ਰਹੀਆਂ, ਉਹਨਾਂ ਦੇ ਹਿਸਾਬ ਨਾਲ ਅਸੀਂ ਗੁਰਬਾਣੀ ਨੂੰ ਅਰਥਾਉਂਦੇ ਹਾਂ ਜੀ।
ਹਾਂ, ਉਹਨੇ ਭਾਈ ਗੁਰਦਾਸ ਦੇ ਨਾਲ ਅਰਥਾਤਾ, ਉਹਨੇ ਪਹਿਲਾਂ ਹੀ ਲਿਖ ਕੇ ਸਾਨੂੰ ਦੇਤਾ ਕੁੰਜੀ, ਉਹ ਦੇਤੀ ਕੁੰਜੀ ਲਾਤੀ ਉਹ।
ਠੀਕ ਹੈ ਜੀ, ਤੇ ਇੱਥੇ ਦਾ ਕੰਸ ਕਰਤਾਰਥ ਕੀ, ਉਹ ਵੀ ਆਉਂਦਾ ਜਦ ਕਿ ਇਹਨਾਂ ਦਾ ਕ੍ਰਿਸ਼ਨ ਕੰਸ ਨੂੰ ਮਾਰਦਾ, ਸਾਡੇ ਕੰਸ ਦਾ ਕਿਰਤਾਰਥ ਹੋ ਰਿਹਾ ਜੀ। ਇਹ ਵੀ ਭੇਦ ਵਾਲੀ ਗੱਲ ਹੈ ਜੀ, ਕੰਸ ਵਾਲੀ ਵੀ। ਤੇ ਇੱਥੇ ਚੌਥੇ ਸ਼ਲੋਕ ਦੀ ਸਮਾਪਤੀ ਹੈ ਜੀ, ਤੇ ਆਪਾਂ ਇਸ ਤੋਂ ਬਾਅਦ ਸੈਸਕ੍ਰਿਤ ਸ਼ਲੋਕ ਮਹਲਾ ਪੰਜਵਾਂ ਸ਼ੁਰੂ ਕਰਦੇ ਹਾਂ ਜੀ।
ਹਾਂਜੀ।